ਹੋ ਗਿਆ ਦੰਗਾ ਦੇ ਨੀਰ ਵਰਗਾ, ਕਹਿੰਦੇ ਹੁਣ ਰੱਬ ਕਬੀਰ ਕਬੀਰ ਕਹਿੰਦਾ ਸਾਡੇ ਪਿੱਛੇ ਤੁਰਿਆ ਫਿਰਦਾ। ਕਿੱਡੀ ਪਦਵੀ ਗ੍ਰਿਸ਼ਤੀ ਨੂੰ ਮਿਲ ਗਈ। ਇੱਕ ਮਿਸਾਲ ਹੈ ਕਿ ਇੱਕ ਰਾਜਾ, ਰਾਜੇ ਤਾਂ ਬੇਅੰਤ ਹੋਏ ਨੇ, ਜਿਹੜੇ ਦਾਨੀ ਹੋਏ ਨੇ ਵੱਡੇ ਵੱਡੇ ਰਾਜੇ, ਸਰਬੰਸ ਦਾਨੀ। ਗੁਰੂ ਮਹਾਰਾਜ ਦੀ ਅਸੀਂ ਰਾਜਿਆਂ ਨਾਲ ਨਹੀਂ ਗੱਲ ਕਰਦੇ, ਇਹ ਤਾਂ ਬਹੁਤ ਵੱਡੇ ਦਾਨ ਨੇ ਜੋ ਗੁਰੂ ਮਹਾਰਾਜ ਨੇ ਕਰੇ ਨੇ। ਦਰਗਾਹ ਦੇ ਸੁੱਖ ਛੱਡ ਕੇ ਨਿਰੰਕਾਰ ਦੀ ਦਰਗਾਹ ਚੋਂ ਚਿੱਤ ਨਾ ਭਇਓ ਹਮਰਾ ਆਵਨ ਕਹਿ ਚੁਭੀ ਰਹੀ ਸੁਰਤ ਪ੍ਰਭ ਚਰਨ, ਜਿਉਂ ਤਿਉਂ ਪ੍ਰਭ ਹਮਕੋ ਸਮਝਾਇਓ ਇਮ ਕਹਿ ਕੇ ਲੋਕ ਬਿਠਾਇਓ। ਮੈਂ ਆਪਣਾ ਸੁਰ ਤੋਏ ਨਵਾਜਾ ਪੰਥ ਪ੍ਰਚਾਰ ਕਰਵੇ ਕੋ ਸਾਜਾ, ਜਾਏ ਤਾਂ ਤੈ ਧਰਮ ਉਤਾਰੋ ਕਬੁੱਧ ਕਰਨ ਤੇ ਲੋਕ ਬਿਡਾਰੋ। ਕਹਿੰਦੇ ਸਾਨੂੰ ਐ ਭੇਜਿਆ ਸੀ, ਮਹਾਨ ਸੁੱਖ ਦੇ ਅੰਦਰ ਸੀ, ਪਹਿਲਾਂ ਦਾ ਸੁੱਖ ਛੱਡਿਆ, ਫਿਰ ਇੱਥੇ ਨਾਟਕ ਹੋਇਆ। ਪਿਤਾ ਨੂੰ ਭੇਜਿਆ, ਬਲੀਦਾਨ ਕਰਾਇਆ, ਮਾਤਾ ਦਾ ਬਲੀਦਾਨ ਹੋਇਆ, ਚਾਰ ਪੁੱਤਰਾਂ ਦਾ ਬਲੀਦਾਨ ਹੋਇਆ, ਸਾਰੇ ਪਰਿਵਾਰ ਦਾ ਆਪਣਾ ਬਲੀਦਾਨ ਦਿੱਤਾ, ਸਰਬੰਸਦਾਨੀ ਇਹਨੂੰ ਕਿਹਾ ਜਾਂਦਾ। ਸੋ ਜੇ ਛੋਟਾ ਜਿਹਾ ਵੀ ਦਾਨ ਕਰਦਾ ਹੈ ਉਹਦੀ ਵੀ ਮਹਿਮਾ ਬਹੁਤ ਵੱਡੀ ਹੈ। ਰਾਜਾ ਕਰਨ ਇਹਦੇ ਇਹਨੂੰ ਵਾਰਸੀ ਪ੍ਰਾਪਤੀ ਸੀ ਕਿਸੇ ਚੀਜ਼ ਦੀ, ਇਹ ਸਵਾ ਮਣ ਸੋਨਾ ਪਹਿਲਾਂ ਦਾਨ ਕਰਕੇ ਫੇਰ ਪ੍ਰਸ਼ਾਦਾ ਛਕਿਆ ਕਰਦਾ ਸੀ। ਪੀੜ ਲੱਗੀ ਰਹਿੰਦੀ ਸੀ ਮੰਗਤਿਆਂ ਦੀ, ਅਤਿਥੀਆਂ ਦੀ ਪੀੜ ਲੱਗੀ ਰਹਿੰਦੀ ਸੀ, ਸਵਾ ਮਣ ਸੋਨਾ ਇਹਨੇ ਰੋਜ਼ ਪੁੰਨ ਕਰਨਾ। ਤੇ ਜਿਸ ਵਕਤ ਇਹ ਮਹਾਂਭਾਰਤ ਦੇ ਯੁੱਧ ਦੇ ਅੰਦਰ, ਕੁਰਸ਼ੇਤਰ ਦੇ ਮੈਦਾਨੇ ਜੰਗ ਦੇ ਅੰਦਰ ਇਹ ਮਰਿਆ ਨਾ, ਇਹਦੇ ਕੋਲ ਇੱਕ ਤੁਚਾ ਸੀ ਜਿਹਨੂੰ ਸੰਜੋਗ ਕਹਿੰਦੇ ਨੇ। ਉਹ ਐਸੀ ਸੀ ਵੀ ਕੋਈ ਵੀ ਬਾਣ ਚਾਹੇ ਸ਼ਸਤਰ ਹੈ ਚਾਹੇ ਅਸਤਰ ਹੈ ਇਹਦੇ ਤੇ ਅਸਰ ਇਹ ਨਹੀਂ ਸੀ ਕਰ ਸਕਦਾ। ਇੰਦਰ ਨੇ ਇਹਨੂੰ ਦਿੱਤੀ ਸੀ, ਇਹਦੋਂ ਜਦ ਮੰਗ ਲਈ ਇਹਨੂੰ ਕਹਿ ਵੀ ਰਹੇ ਵੀ ਇਹਨਾਂ ਦੇ ਤੇਰੇ ਨਾਲ ਛਲ ਹੋ ਰਿਹਾ, ਕਹਿੰਦਾ ਨਾ ਮੇਰੇ ਤੋਂ ਦਾਨ ਮੰਗਿਆ ਮੈਂ ਦੇ ਦੇਣੀ ਹੈ, ਚਾਹੇ ਮੈਂ ਰਹਾਂ ਚਾਹੇ ਨਾ ਰਹਾਂ ਮੈਂ ਜ਼ਰੂਰ ਦੇ ਦੇਣੀ ਹੈ, ਜਦ ਮੰਗਤਾ ਬਣ ਕੇ ਆ ਗਿਆ ਫਿਰ ਮੈਂ ਨਹੀਂ ਰੱਖਣੀ। ਐਡਾ ਦਾਨੀ ਸੀ ਇਹ। ਤੇ ਜਦੋਂ ਇਹ ਗਿਰ ਗਿਆ ਕੁਰਸ਼ੇਤਰ ਦੇ ਮੈਦਾਨ ਵਿੱਚ, ਉਸ ਵੇਲੇ ਕ੍ਰਿਸ਼ਨ ਮਹਾਰਾਜ ਨੇ ਦੋਵੇਂ ਹੱਥ ਉੱਪਰ ਨੂੰ ਖੜੇ ਕਰ ਲਿਆ, ਕਹਿੰਦੇ ਅਜਣ ਸੂਰਜ ਛਿਪ ਗਿਆ ਦਾਨ ਦਾ ਹਿੰਦੁਸਤਾਨ ਚ। ਗੁੱਸਾ ਲੱਗਿਆ ਵੀ ਮੈਂ ਇਹਨੂੰ ਮਸਾਂ ਮਾਰਿਆ ਤੇ ਇਹਦੀ ਪ੍ਰਸ਼ੰਸਾ ਕਰਦੇ ਨੇ। ਕਹਿੰਦੇ ਕਿਉਂ ਮਹਾਰਾਜ, ਹੋਰ ਤੂੰ ਵੱਡਾ ਦਾਨੀ ਨਹੀਂ ਹੈ? ਕਹਿੰਦੇ ਨਾ ਬਿਲਕੁਲ। ਕਹਿੰਦੇ ਅਜੇ ਵੀ ਦਾਨ ਦੇ ਸਕਦਾ ਹੈ, ਯੁੱਧ ਚ ਪਿਆ ਹੋਇਆ। ਕਹਿੰਦੇ ਹੁਣ ਕੀ ਦੇ ਦੂਗਾ, ਇਹਦੇ ਕੋਲ ਹੈ ਕੀ, ਹੱਥ ਇਹਦੇ ਕਟੇ ਪਏ ਨੇ, ਸਰੀਰ ਲਹੂ ਲਹਾਨ ਹੋਇਆ ਪਿਆ, ਹਿੱਲ ਸਕਦਾ ਨੀ, ਹੁਣ ਕੀ ਦੇ ਦੂ? ਕਹਿੰਦੇ ਚੱਲ ਬ੍ਰਾਹਮਣ ਦਾ ਭੇਸ ਧਾਰ ਲਿਆ, ਬੁੱਢੇ ਬ੍ਰਾਹਮਣ ਦਾ ਬਣਾ ਲਿਆ ਮਾਇਆ ਨਾਲ ਸਰੀਰ। ਉੱਥੇ ਚਲੇ ਗਏ, ਜਾ ਕੇ ਕਹਿਣ ਲੱਗੇ ਹੇ ਕਰਨ, ਕੋਈ ਦੁਨੀਆਂ ਦੇ ਅੰਦਰ ਵੱਡੇ ਵੱਡੇ ਹੋਏ ਨੇ, ਕੋਈ ਕਿਸੇ ਦਾ ਬੈਰੀ ਹੈ, ਕੋਈ ਕਿਸੇ ਦਾ ਬੈਰੀ ਹੈ, ਕਿਸੇ ਨੇ ਕੋਈ ਕੰਮ ਰਾਜ ਕਰਿਆ, ਪਰ ਦਲਿੱਦਰ ਦਾ ਬੈਰੀ ਦੁਨੀਆਂ ਚ ਹਾਲ ਤੱਕ ਨਹੀਂ ਆਇਆ। ਤੂੰ ਇੱਕ ਐਸਾ ਆਇਆ ਜੋ ਦਲਿੱਦਰ ਦਾ ਬੈਰੀ ਹੈ, ਤੇ ਮੈਂ ਗਰੀਬ ਬ੍ਰਾਹਮਣ ਆਪਣੀ ਲੜਕੀ ਦੀ ਸ਼ਾਦੀ ਵਾਸਤੇ ਬੜੀ ਆਸ ਰੱਖ ਕੇ ਆਇਆ ਸੀ, ਤੇ ਮੈਨੂੰ ਕੁਛ ਦੇ ਤਾਂ ਕਿ ਮੈਂ ਆਪਣੀ ਲੜਕੀ ਦੀ ਸ਼ਾਦੀ ਕਰਾਂ। ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰੀਆਂ ਉਸਨੇ, ਤੇ ਜਦੋਂ ਇਹਨੇ ਸਾਰੀਆਂ ਸੁਣੀਆਂ ਕਹਿਣ ਲੱਗੇ ਬ੍ਰਾਹਮਣ ਦੇਵਤਾ, ਹੁਣ ਤਾਂ ਮੇਰੇ ਪਾਸ ਕੁਛ ਨਹੀਂ ਹੈ। ਕਹਿਣ ਲੱਗਿਆ ਕੁਛ ਨਹੀਂ, ਇੰਨਾ ਝੂਠ ਬੋਲਦੇ ਹੋ ਤੁਸੀਂ? ਕਹਿੰਦੇ ਨਾ, ਮੈਦਾਨੇ ਜੰਗ ਚ ਪਿਆ, ਆ ਸਰੀਰ ਮੇਰਾ ਹੈਗਾ, ਜੇ ਤੇਰੇ ਕਿਸੇ ਕੰਮ ਆਉਂਦਾ ਕੋਈ ਅੰਗ ਤਾਂ ਤੂੰ ਲੈ ਲੈ। ਕਹਿੰਦਾ ਤੇਰੇ ਕੋਲ ਸੋਨਾ ਹੈ? ਕਹਿੰਦਾ ਦੱਸ ਦੇ ਕਿੱਥੇ ਹੈ। ਕਹਿੰਦੇ ਦੰਦਾਂ ਚ ਲਾਇਆ ਹੋਇਆ, ਹੀਰੇ ਲਾਏ ਹੋਏ, ਯਾਦ ਆ ਗਿਆ। ਕਹਿਣ ਲੱਗਿਆ ਮੈਨੂੰ ਪੱਥਰ ਦੇ ਇੱਕ। ਕਹਿੰਦਾ ਪੱਥਰ ਮੈਂ ਨਹੀਂ ਦੇਣਾ, ਮੈਂ ਇੰਨਾ ਬੁੜਾ, ਮੈਂ ਤੈਨੂੰ ਫੜਾ ਨਹੀਂ ਸਕਦਾ। ਉਹ ਰਿੜ ਰਿੜ ਕੇ ਇੱਕ ਇੱਕ ਇੰਚ ਰਿੜਦੇ ਨੇ, ਇੱਕ ਪੱਥਰ ਕੋਲ ਗਿਆ, ਕਿੰਨੀ ਤਕਲੀਫ, ਲਹੂ ਦੀ ਲਾਈਨ ਲੱਗ ਗਈ, ਉੱਥੇ ਲੱਥ ਪੱਥ ਹੋਇਆ ਪਿਆ। ਪੱਥਰ ਚੱਕ ਲਿਆ, ਮੂੰਹ ਦੇ ਉੱਤੇ ਜਦ ਦੰਦ ਤੋੜਨ ਵਾਸਤੇ ਮਾਰਨ ਲੱਗਿਆ, ਉਸ ਵੇਲੇ ਹੀ ਭਗਵਾਨ ਦੇ ਰੂਪ ਚ ਪ੍ਰਗਟ ਹੋ ਗਏ, ਹੱਥ ਫੜ ਲਿਆ। ਕਹਿੰਦੇ ਤੇਰੇ ਦਾਨ ਤੇ ਅਸੀਂ ਇੰਨੇ ਪ੍ਰਸੰਨ ਹੋਏ ਹਾਂ, ਤੈਨੂੰ ਦਰਗਾਹ ਚ ਬੈਕੁੰਠ ਧਾਮ ਜਗ੍ਹਾ ਦੇਣੀ, ਕੋਈ ਮੰਗ ਮੰਗ। ਕਹਿਣ ਲੱਗੇ ਮਹਾਰਾਜ, ਮੇਰੇ ਧੰਨ ਪਾ ਕੇ ਅੰਤ ਦੇ ਸਮੇਂ ਤੁਸੀਂ ਮੈਨੂੰ ਦਰਸ਼ਨ ਦਿੱਤੇ। ਸ਼ਾਸਤਰ ਦਾ ਮਤ ਇਹ ਹੈ ਕਿ ਜਿਸ ਨੂੰ ਦਰਸ਼ਨ ਹੋ ਜਾਣ ਅੰਤ ਦੇ ਸਮੇਂ, ਉਹ ਜਨਮ ਮਰਨ ਦੇ ਚੱਕਰ ਚੋਂ ਟੁੱਟ ਕੱਟ ਜਾਂਦਾ। ਤੇ ਹੁਣ ਇੱਕ ਕਿਰਪਾ ਕਰੋ, ਮੇਰੇ ਸਰੀਰ ਨੂੰ ਉੱਥੇ ਦਗਧ ਕਰਿਓ ਜਿੱਥੇ ਕਿਸੇ ਦਾ ਪਹਿਲਾਂ ਮੇਰੇ ਤੋਂ ਸੰਸਕਾਰ ਨਾ ਹੋਇਆ। ਹੁਣ ਕ੍ਰਿਸ਼ਨ ਮਹਾਰਾਜ ਪੁੱਛਦੇ ਫਿਰਦੇ ਨੇ ਧਰਤੀ ਨੂੰ, ਪਹਾੜਾਂ ਤੇ ਗਏ, ਹਰ ਥਾਂ ਤੇ ਗਏ, ਆਵਾਜ਼ ਆਉਂਦੀ ਹੈ ਧਰਤੀ ਚੋਂ ਬਈ ਇੱਥੇ ਤਾਂ ਇੱਕ ਕਿਉਂ ਸੈਂਕੜੇ ਬੰਦਿਆਂ ਦਾ ਇੱਥੇ ਸ਼ਮਸ਼ਾਨ ਭੂਮੀ ਰਹੀ ਹੈ ਜਦ ਤੋਂ ਮੈਂ ਬਣੀ ਹਾਂ, ਕਿਤੇ ਥਾਂ ਨਹੀਂ ਲੱਭਦਾ। ਇੱਕ ਥਾਂ ਤੇ ਚਲੇ ਗਏ, ਕਹਿਣ ਲੱਗੇ ਵੀ ਇੱਥੇ ਥਾਂ ਆਉਣਾ। ਉੱਥੇ ਆਵਾਜ਼ ਮਾਰੀ, ਕਹਿੰਦੇ ਹੇ ਧਰਤੀ ਤੂੰ ਦੱਸ ਇਸ ਥਾਂ ਤੇ ਵੀ ਕਿਸੇ ਦਾ ਸੰਸਕਾਰ ਹੋਇਆ? ਕਹਿੰਦੀ ਹਾਂ, ਇੱਥੇ ਕਰਨ ਨੇ ਕਈ ਵਾਰੀ ਆਇਆ, ਉਹਦਾ ਸੰਸਕਾਰ ਹੋਇਆ। ਹੁਣ ਕਹਿੰਦੇ ਸੰਸਕਾਰ ਕਿੱਥੇ ਕਰੀਏ? ਕਹਿੰਦੇ ਇੱਕ ਹੱਥ ਤਾਂ ਮੇਰਾ ਜਲ ਚੁੱਕਿਆ ਪਹਿਲਾਂ, ਕਿਉਂਕਿ ਮੈਂ ਹੱਥ ਕੱਢ ਕੇ ਬਾਲ ਰਾਜੇ ਤੋਂ ਦਾਨ ਮੰਗਿਆ ਸੀ। ਦਾਨ ਮੰਗਣ ਵਾਲੇ ਦਾ ਹੱਥ ਜਲ ਜਾਂਦਾ, ਦੂਸ਼ਿਤ ਹੋ ਜਾਂਦਾ ਹੱਥ, ਜਿਹੜਾ ਹੱਥ ਕੱਢ ਕੇ ਦਾਨ ਮੰਗੇ। ਕਹਿੰਦੇ ਇੱਕ ਹੱਥ ਮੇਰਾ ਰਹਿੰਦਾ, ਇਹਦੇ ਉੱਤੇ ਮੈਂ ਸੂਰਮੇ ਨੂੰ ਸੰਸਕਾਰ ਕਰਾਂਗਾ। ਮਾਇਆ ਦੇ ਨਾਲ ਹੱਥ ਦੇ ਉੱਤੇ ਚਿਖਾ ਬਣਾਈ, ਹੱਥ ਦੇ ਉੱਤੇ ਸੰਸਕਾਰ ਕਰਿਆ, ਕਿੱਡੀ ਬੜੀ ਪਦਵੀ ਹੋਈ। ਮਹਾਰਾਜ ਕਹਿੰਦੇ ਪੁੰਨ ਦਾਨ ਕਾ ਕਰੇ ਸਰੀਰ, ਛੋ ਗਿਰਹੀ ਗੰਗਾ ਕਾ ਨੀਰ। ਦਾਨ ਕਰਿਆ ਹੋਇਆ ਬਿਰਥਾ ਨਹੀਂ ਜਾਂਦਾ, ਇਸ ਤਰ੍ਹਾਂ ਬਾਣੀ ਚ ਫਰਮਾਨ ਹੁੰਦਾ। ਰਾਜੇ ਸੁਖ ਭੋਗ ਦੇ ਕਰਦੇ ਨੇ ਦਾਨ ਪਹਿਲਾਂ, ਰਾਜੇ ਸੁਖ ਭੋਗ ਦੇ ਕਰਦੇ ਨੇ ਦਾਨ ਪਹਿਲਾਂ। ਜਨਤੇ ਵਹੀਰ ਤੇ ਸਹਿਸ ਕੀਤੀ ਸਲੋਕਾਂ ਦੇ ਅੰਦਰ ਮਹਾਰਾਜ ਉਪਦੇਸ਼ ਦਿੰਦੇ ਨੇ ਕਿ ਜਿਹੜੇ ਬੜੇ ਬੜੇ ਧਨੀ ਰਾਜੇ ਤੁਹਾਨੂੰ ਨਜ਼ਰ ਆਉਂਦੇ ਨੇ ਸੁੱਖ ਭੋਗ ਰਹੇ ਨੇ, ਪਹਿਲਾਂ ਇਹ ਬੀਜ ਕੇ ਆਏ ਹੋਏ ਨੇ। ਵਿਪਰੀਤ ਬੁੱਧਿਅੰਗ ਮਾਰਤ ਲੋਕਾ ਨਾਨਕ ਚਿਰੰਕਾਲ ਦੁੱਖ ਭੋਗਦੇ। ਕਹਿੰਦੇ ਹੁਣ ਕੀ ਹੋ ਗਿਆ, ਮਾਇਆ ਦਾ ਨਸ਼ਾ ਜੜ ਕੇ ਇਹਨਾਂ ਦੀ ਬੁੱਧੀ ਉਲਟੀ ਹੋ ਗਈ, ਉਲਟੀ ਹੋ ਕੇ ਮਾਰੀ ਜਾਂਦੇ ਨੇ ਬੱਚਿਆਂ ਨੂੰ, ਲੋਕਾਂ ਨੂੰ, ਨਿਰਦੋਸ਼ਾਂ ਨੂੰ ਮਾਰਦੇ ਫਿਰਦੇ ਨੇ, ਦੁਖੀ ਕਰ ਰਹੇ ਨੇ। ਤੇ ਨਤੀਜਾ ਕੀ ਹੋਊਗਾ, ਹੁਣ ਬੜੀ ਦੇਰ ਤੱਕ ਕੁੰਭੀ ਨਰਕ ਵਿੱਚ ਜਾਣਗੇ। ਪਹਿਲਾਂ ਤਾਂ ਸੁਖ ਲਿਆ ਦਾਨ ਤੋਂ ਬਾਅਦ, ਫੇਰ ਉਲਟੀ ਬੁੱਧੀ ਹੋ ਗਈ ਤੇ ਲੋਕਾਂ ਨੂੰ ਮਾਰਨਾ ਸ਼ੁਰੂ ਕਰਤਾ, ਤੇ ਫੇਰ ਨਾਨਕ ਚਿਰੰਕਾਲ ਦੁੱਖ ਭੋਗਦੇ। ਬਹੁਤ ਦੇਰ ਤੱਕ ਇਹਨਾਂ ਨੂੰ ਦੁੱਖ ਭੋਗਣਾ ਪਏਗਾ। ਸੋ ਇਸ ਤਰ੍ਹਾਂ ਦੇ ਉਪਦੇਸ਼ ਇੱਕ ਵਾਰੀ ਅਕਬਰ ਨੇ ਜੋਤਸ਼ੀਆਂ ਨੂੰ ਪੁੱਛਿਆ ਵੀ ਮੈਨੂੰ ਦੱਸੋ ਵੀ ਮੇਰਾ ਰਾਜ ਇੰਨਾ ਸੁੱਖ ਦਾ ਤੇ ਏਡਾ ਬੜਾ ਕਿਵੇਂ ਹੋ ਗਿਆ, ਮੈਂ ਕਿਹੜਾ ਪੁੰਨ ਕਰਿਆ? ਹਿਸਾਬ ਕਿਤਾਬ ਲਾਏ, ਕਿਸੇ ਦੀ ਹਿੰਮਤ ਨਾ ਪਵੇ ਦੱਸਣ ਦੀ। ਕਹਿੰਦਾ ਕੀ ਗੱਲ? ਕਹਿੰਦੇ ਮਹਾਰਾਜ ਜਾਨ ਬਖਸ਼ੀ ਕਰੋ, ਫੇਰ ਦੱਸਾਂਗੇ। ਕਹਿੰਦੇ ਠੀਕ ਹੈ। ਕਹਿੰਦੇ ਤੁਸੀਂ ਪਿਛਲੇ ਜਨਮ ਦੇ ਅੰਦਰ ਕੰਗਾਲ ਸੀਗੇ, ਕੰਗਾਲ ਜਮਾ ਹੀ, ਤੁਹਾਡੇ ਕੋਲ ਕੋਈ ਕੱਪੜਾ ਨਹੀਂ ਸੀ ਆਉਂਦਾ, ਇੱਕ ਲੰਗੋਟੀ ਪਾਵੇ। ਮੰਗਤੇ ਨਹੀਂ ਸੀਗੇ, ਗਰੀਬ ਸੀਗੇ, ਤੁਸੀਂ ਬਹੁਤ ਮਿਹਨਤ ਦੇ ਨਾਲ ਇੱਕ ਤੰਗੜ ਘਾਹ ਬੰਨਣ ਵਾਲਾ ਤੇ ਇੱਕ ਖੁਰਪਾ, ਇਹ ਦੋ ਤੁਹਾਡੀ ਪ੍ਰੋਪਰਟੀ ਸੀ, ਹੋਰ ਕੁਛ ਨਹੀਂ ਸੀ। ਘਾਹ ਖੋਤ ਲਿਆਉਂਦੇ ਸੀ, ਵੇਚ ਦਿੰਦੇ ਸੀ। ਤੇ ਜਦੋਂ ਦਾਨ ਦਾ ਲੱਗਿਆ ਪੁਰਬ ਕੁਰਸ਼ੇਤਰ ਚ, ਕਹਿ ਤੁਹਾਡੇ ਮਨ ਚ ਵੀ ਆ ਗਿਆ ਕਿ ਮੈਂ ਦਾਨ ਕਰ ਦੂੰ। ਤੁਹਾਡੇ ਕੋਲ ਦੇਣ ਨੂੰ ਤਾਂ ਕੁਛ ਨਹੀਂ ਸੀ, ਤੁਸੀਂ ਉਸ ਪੂਰਬੀ ਦੇ ਅੰਦਰ ਆਪਣਾ ਤੰਗੜ ਤੇ ਖੁਰਪਾ ਸਰਬੰਸ ਦਾਨ ਕਰਤਾ, ਕਿਉਂਕਿ ਤੁਹਾਡੇ ਕੋਲ ਇਹੀ ਸੀਗਾ, ਸਾਰਾ ਹੀ ਦਾਨ ਕਰਤਾ। ਕਹਿੰਦੇ ਉਹਦਾ ਫਲ ਤੁਹਾਨੂੰ ਆਹ ਬਾਦਸ਼ਾਹ ਹੀ ਮਿਲੀ ਹੈ। ਕਹਿਣ ਲੱਗੇ ਮੇਰਾ ਜਨਮ ਕਿਹੜਾ ਸੀ? ਕਹਿੰਦੇ ਤੁਹਾਡਾ ਜਨਮ ਹਿੰਦੂ ਦਾ ਸੀ। ਕਹਿੰਦੇ ਫੇਰ ਮੇਰਾ ਹੁਣ ਕਿਉਂ ਇਸਲਾਮ ਚ ਆ ਗਿਆ ਮੈਂ? ਕਹਿੰਦੇ ਮਹਾਰਾਜ ਉਸ ਧਰਤੀ ਦੇ ਉੱਤੇ ਦੋਸ਼ ਸੀ ਜਿੱਥੇ ਤੁਸੀਂ ਦਾਨ ਕਰਿਆ। ਕੀ ਦੋਸ਼ ਸੀ? ਕਹਿਣ ਲੱਗੇ ਉਸ ਧਰਤੀ ਦੇ ਉੱਤੇ ਗਊ ਦੱਬੀ ਹੋਈ ਸੀ, ਮਰੀ ਹੋਈ, ਹੱਡੀਆਂ ਦੱਬੀਆਂ ਹੋਈਆਂ ਸੀ। ਕਹਿੰਦਾ ਦਿਖਾ ਸਕਦੇ ਹੋ? ਹਿਸਾਬ ਲਾਇਆ। ਕਹਿੰਦੇ ਹਾਂ। ਜਦੋਂ ਆ ਕੇ ਉਸ ਥਾਂ ਨੂੰ ਪਟਿਆ, ਹੈਰਾਨ ਹੋ ਗਿਆ ਵੀ ਉੱਥੇ ਹੱਡੀਆਂ ਅਜੇ ਤੱਕ ਵੀ ਪਈਆਂ ਸੀ। ਸੋ ਮਹਾਰਾਜ ਕਹਿੰਦੇ ਦਾਨ ਕੀਤਾ ਹੋਇਆ, ਦਾਨੂ ਪਰਾ ਪੂਰਵੇਣ ਭੁਜੰਤੇ ਮਹੀਰ ਤੇ, ਬੜੇ ਬੜੇ ਬਾਦਸ਼ਾਹ ਦਾਨ ਇਵੇਂ ਜਿਵੇਂ ਵਿਕਰਮਾਜੀਤ ਸਿਰਫ ਦੋ ਪ੍ਰਸ਼ਾਦੇ ਦਾਨ ਕਰੇ ਸੀ, ਉਹ ਦੋ ਪ੍ਰਸ਼ਾਦਿਆਂ ਦਾ ਫਲ ਕਿੱਡਾ ਬੜਾ ਰਾਜਾ ਹੋਇਆ। ਮਹਾਰਾਜ ਗੁਰੂ ਸੱਤਵੇਂ ਪਾਤਸ਼ਾਹ ਇਹ ਜੇ ਬਚਨ ਸੁਣਾਉਂਦੇ ਸੀ ਤਾਂ ਇੱਕ ਖੜਾ ਹੋ ਗਿਆ। ਕਹਿੰਦਾ ਮਹਾਰਾਜ ਦਾਨ ਦੀ ਤਾਕਤ ਨਾ ਹੋਵੇ? ਕਹਿੰਦੇ ਭਾਈ ਦਲਿੱਦਰ ਦੂਰ ਕਰਨਾ ਤਾਂ ਦਾਨ ਕਰ, ਆਪਣੀ ਕਿਰਤ ਦੇ ਵਿੱਚ ਗੁਰੂ ਦਾ ਖਾਤਾ ਖੋਲ ਕੇ ਰੱਖ। ਜੇ ਗੁਰੂ ਦਾ ਖਾਤਾ ਤੇਰੀ ਕਿਰਤ ਵਿੱਚ ਨਹੀਂ, ਤੇਰੀ ਕਿਰਤ ਚ ਬਰਕਤ ਨਹੀਂ ਪੈਣੀ, ਦਲਿੱਦਰ ਨੇ ਖਾ ਲੈਣੀ ਹੈ, ਵਿਘਨ ਪੈ ਜਾਣੇ। ਕਹਿੰਦੇ ਗੁਰੂ ਦੇ ਖਾਤੇ ਚ ਦਸਵਾਂ ਹਿੱਸਾ ਦੇ, ਹੁਣ ਕਿਸਾਨ ਹੈ ਵੀ ਜੇ ਦਸਵਾਂ ਹਿੱਸਾ ਦੇਵੇ ਇਹਨੂੰ ਕਿੰਨਾ ਦੇਣਾ ਚਾਹੀਦਾ? ਇਹ 100 ਰੁਪਈਏ ਦੇ ਪਿੱਛੇ ਇੱਕ ਦੇਵੇ, 100 ਬੋਰੀ ਹੋ ਗਈ ਦਾਣੇ ਦੀ, 1 ਬੋਰੀ ਗੁਰੂ ਦੇ ਲੇਖੇ ਦੇਵੇ। ਜਿਹੜਾ ਦੁਕਾਨਦਾਰ ਹੈ ਇਹਦਾ 25% ਮੁਨਾਫਾ ਹੁੰਦਾ, ਜਿਮੀਦਾਰ ਦਾ ਸਿਰਫ 10% ਹੈ, ਦੁਕਾਨਦਾਰ ਦਾ 25% ਹੈ। ਉਹਦੇ ਚੋਂ 5 ਜਾਂ 10% ਉਹਦਾ ਖਰਚ ਹੋ ਜਾਂਦਾ, ਉਹਨੂੰ 1.5 ਰੁਪਈਆ 100 ਰੁਪਈਏ ਦੀ ਬੱਟਰ ਤੇ ਦੇਣਾ ਚਾਹੀਦਾ। ਜਿਹੜਾ ਇੰਨਾ ਨਹੀਂ ਨਾ ਕੱਢਦਾ ਉਹਦੇ ਫਿਰ ਵਿਘਨ ਪੈਣੇ ਸ਼ੁਰੂ ਹੋ ਜਾਂਦੇ ਨੇ, ਦਲਿੱਦਰ ਆਉਣਾ ਸ਼ੁਰੂ ਹੋ ਜਾਂਦਾ। ਤੇ ਫਿਰ 3 ਭਰਾ ਹੋਰ ਨੇ ਧਰਮ ਦੇ, ਇੱਕ ਤਾਂ ਹੈ ਮੁਕਦਮੇਬਾਜ਼ੀ, ਇੱਕ ਹੈ ਚੋਰ ਚਕਾਰ, ਇੱਕ ਹੈ ਬਿਮਾਰੀ। ਇਹ ਕਹਿੰਦੇ ਜੇ ਸਾਡੇ ਬੜੇ ਭਰਾ ਨੂੰ ਨਾ ਦੇਵੇ ਨਾ ਤਾਂ ਫਿਰ ਅਸੀਂ ਨਾਲੇ ਤਾਂ ਤੰਗ ਕਰਦੇ ਹਾਂ, ਨਾਲੇ ਲੈ ਕੇ ਛੱਡਦੇ ਹਾਂ, ਵੱਧ ਥੋੜਾ ਨਹੀਂ ਬਹੁਤ ਜ਼ਿਆਦਾ ਲੈ ਲੈਂਦੇ ਹਾਂ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਐਸੇ ਬਚਨ ਸੁਣਾ ਰਹੇ ਨੇ। ਕਹਿੰਦੇ ਸਿਰਫ ਜੇ ਮਾਇਆ ਕੰਮ ਆਉਣੀ ਹੈ ਤਾਂ ਬੀਜੀ ਹੋਈ ਆਉਣੀ ਹੈ, ਬਾਕੀ ਜਿਹੜੀ ਮਾਇਆ ਉਹ ਤਾਂ ਅਮਾਨਤ ਹੈ ਤੇਰੇ ਕੋਲ, ਇਸ ਤਰ੍ਹਾਂ ਬੋਲ।
ਤੇਰੀ ਮਾਇਆ ਨੇ ਕਿਸੇ ਨਾ ਕੰਮ ਆਉਣਾ, ਸੇਵਾ ਕਰ ਲੈ Thank you.
ਤਾਏ ਕਿਰਪਨ ਸ਼ਰਮ ਕੀਨੋ ਇਕੱਤਰ ਕਰੀ ਹੈ ਮਾਇਆ। ਨੱਠ ਨੱਠ ਕੇ ਮਾਇਆ ਕਮਾਉਂਦਾ ਹੈ ਤੇ ਕੰਜੂਸ ਇੰਨਾ ਭੋਰਾ ਜਿੰਨਾ ਵੀ ਕਿਸੇ ਨੂੰ ਦਿੰਦਾ ਤੇ ਇਕੱਠੀ ਕਰ ਲਈ, ਕੁਛ ਧਰਤੀ ਚ ਦੱਬਤੀ, ਕੁਛ ਬੈਂਕਾਂ ਚ ਰੱਖਤੀ। ਜਿਹੜਾ ਕੰਮ ਕਰਨਾ ਸੀ ਦਾਨ ਪੁੰਨ ਨਹੀਂ ਸੰਤਨ ਸੇਵਾ, ਕਿਤੇ ਕਾਜ ਨਾ ਆਇਆ। ਨਾ ਸੇਵਾ ਕਰੀ, ਨਾ ਦਾਨ ਕਰੀ, ਨਾ ਕੋਈ ਪੁੰਨ ਕਰਿਆ, ਨਾ ਕਿਸੇ ਦਾ ਭਲਾ ਕਰਿਆ, ਕੀ ਕੰਮ ਆਈ? ਕਹਿੰਦੇ ਇੱਥੇ ਹੀ ਛੱਡ ਕੇ ਤੁਰ ਜਾਂਦਾ। ਬਾਬਾ ਮਾਇਆ ਸਾਥ ਨਾ ਹੋਏ, ਇਨ ਮਾਇਆ ਜਗ ਮੋਹਿਆ ਬਿਰਲਾ ਬੂਝਿਆ ਕੋਈ। ਮਾਇਆ ਤਾਂ ਸਿਰਫ ਉਹੀ ਸਫਲੀ ਹੈ ਜਿਹੜੀ ਲੇਖੇ ਵਿੱਚ ਲੱਗ ਜਾਵੇ, ਦਾਨ ਚ ਲੱਗ ਜਾਵੇ।
ਮਾਇਆ ਉਹ ਸਫਲੀ ਹੈ ਦਾਨ ਵਿੱਚ ਲੱਗਦੀ, ਮਾਇਆ ਉਹ
ਗੁਰਮੁਖ ਗਰੀਬ। ਇਹ ਨਹੀਂ ਵੀ ਅਸੀਂ ਗੁਰਮੁਖਾਂ ਨੂੰ ਗਰੀਬ ਰੱਖਣਾ ਚਾਹੁੰਦੇ ਹਾਂ, ਗੁਰਸਿੱਖਾਂ ਨੂੰ ਗਰੀਬ ਰੱਖਣਾ ਚਾਹੁੰਦੇ ਹਾਂ, ਪਰ ਅਸੀਂ ਐਂ ਦੱਸਦੇ ਹਾਂ ਵੀ ਗੁਰਮੁਖਾਂ ਦੀ ਮਾਇਆ ਤਾਂ ਹੁੰਦੀ ਹੈ ਸਫਲੀ, ਮਨਮੁਖਾਂ ਦੀ ਮਾਇਆ ਹੁੰਦੀ ਹੈ ਪਾਪਾਂ ਨੂੰ ਦੇਣ ਵਾਲੀ। ਤੇ ਫਰਮਾਨ ਹੈ ਕਿ ਗੁਰਮੁਖ ਸਭ ਪਵਿੱਤ ਹੈ ਤਨ ਸੰਪੇ ਮਾਇਆ। ਜਿਹੜੇ ਗੁਰਮੁਖ ਜੋੜਦੇ ਨੇ ਮਾਇਆ, ਕਹਿੰਦੇ ਉਹ ਮਾੜੀ ਨਹੀਂ ਹੈ, ਉਹ ਪਵਿੱਤਰ ਹੈ। ਕਿਉਂ ਪਵਿੱਤਰ ਹੈ? ਹਰ ਅਰਥ ਜੋ ਖਰਚਦੇ ਦਿੰਦੇ ਸੁੱਖ ਪਾਇਆ, ਉਹ ਵਾਹਿਗੁਰੂ ਦੇ ਅਰਥ ਵਾਹਿਗੁਰੂ ਦੇ ਕਾਰਜ ਵਿੱਚ ਖਰਚ ਦਿੰਦੇ ਤੇ ਦੇ ਕੇ ਫਿਰ ਸੁੱਖ ਦੀ ਪ੍ਰਾਪਤੀ ਕਰਦੇ। ਜੋ ਹਰ ਨਾਮ ਧਿਆਏ ਦੇ ਤਿੰਨ ਤੋਟ ਨਾ ਆਇਆ। ਜਦੋਂ ਨਾਮ ਜਪਦੇ ਨੇ ਫਿਰ ਮਾਇਆ ਦਾ ਵੀ ਤੋਟਾ ਨਹੀਂ ਆਉਂਦਾ। ਗੁਰਮੁਖਾਂ ਨਦਰੀ ਆਵਣਾ ਮਾਇਆ ਸੁੱਟ ਪਾਇਆ, ਨਾਨਕ ਭਗਤਾਂ ਹੋਰ ਚਿਤ ਨਾ ਆਵੇ ਹਰ ਨਾਮ ਸਮਾਇਆ।